ਵਧਦੇ ਹਾਂ ਫਿਰ ਅਗਲੇ ਸਿਲਸਿਲੇ ਵਿਰਸਾ ਤੇ ਇਤਿਹਾਸ ਵੱਲ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ US ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਾ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦਿਲਬਰ ਸਾਹਿਬ ਕਿ US ਦੇ ਵਿੱਚ ਤੁਸੀਂ ਅੱਜ ਸਿਆਟਲ ਤੋਂ ਸਾਡੇ ਨਾਲ ਜੁੜ ਰਹੇ ਹੋ, ਔਰ ਪਿਛਲੇ ਦਿਨੀ ਤੁਸੀਂ ਕਾਫੀ ਵੱਖੋ ਵੱਖ ਥਾਵਾਂ ਦੇ ਉੱਤੇ ਮੈਨੂੰ ਲੱਗਦਾ ਵੀ ਆਪਣਾ ਢਾਡੀ ਕਲਾ ਦਾ ਜਿਹੜਾ ਪ੍ਰਦਰਸ਼ਨ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਵੀ ਕਰਦੇ ਰਹੇ ਹੋ, ਔਰ ਹੁਣ ਤੁਸੀਂ ਵਾਪਸੀ ਕਰ ਲਈ ਹੈ ਸਿਆਟਲ ਦੇ ਵਿੱਚ, ਔਰ ਸਿਆਟਲ ਚ ਕਿਸ ਤਰ੍ਹਾਂ ਦਾ ਮੌਸਮ ਹੈ ਇਹਨਾਂ ਦਿਨੀ?
ਹਾਂਜੀ, ਬਹੁਤ ਵਧੀਆ ਮੌਸਮ ਹੈ, ਧੁੱਪ ਨਿਕਲੀ ਹੋਈ ਹੈ, ਥੋੜੀ ਥੋੜੀ ਗਰਮੀ ਵੀ ਹੈ, ਅੱਛਾ ਮੌਸਮ ਹੈ
ਜੀ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਕੁਝ ਖਾਸ ਅਹਿਮ ਘਟਨਾਵਾਂ ਜਿਹੜੀਆਂ ਹੈ ਅਸੀਂ ਉਹਨਾਂ ਦਾ ਜ਼ਿਕਰ ਕਰੀਏ, ਔਰ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਤੁਹਾਡੇ ਜ਼ਰੀਏ ਆਪਣੇ ਸਰੋਤਿਆਂ ਤੱਕ ਪਹੁੰਚਾਈਏ, ਜਾਂ ਫਿਰ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਖਾਸ ਨਾਇਕ ਰਹੇ ਆ, ਚਾਹੇ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਸਾਹਿਤ ਰਚਿਆ ਆ, ਚਾਹੇ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ, ਚਾਹੇ ਉਹ ਸਾਡੇ ਜਰਨੈਲ ਰਹੇ ਆ, ਚਾਹੇ ਉਹ ਸੂਰਮੇ ਰਹੇ ਆ, ਚਾਹੇ ਉਹ ਭਗਤ ਰਹੇ ਆ, ਚਾਹੇ ਉਹ ਸਾਡੇ ਗੁਰੂ ਸਾਹਿਬਾਨ ਰਹੇ ਆ। ਸੋ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਮੇਂ ਸਮੇਂ ਤੇ ਸਾਂਝੀ ਕਰਦੇ ਰਹਿੰਦੇ ਹਾਂ। ਸੋ ਅੱਜ ਦਿਲਬਰ ਸਾਹਿਬ ਚਾਹਾਂਗੇ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਉਹ ਜ਼ਰੂਰ ਕਰੀਏ, ਕਿਉਂਕਿ 7 ਅਗਸਤ ਨੂੰ ਉਹਨਾਂ ਦਾ 112ਵਾਂ ਸ਼ਾਇਦ ਜਨਮ ਦਿਨ ਜਿਹੜਾ ਉਹ ਲੰਘ ਕੇ ਗਿਆ।
ਜੀ ਜੀ ਬਿਲਕੁਲ ਬਿਲਕੁਲ। ਵੇਖੋ, ਗਿਆਨੀ ਸੋਹਣ ਸਿੰਘ ਜੀ ਸੀਤਲ, ਉਹ ਜਿੱਥੇ ਮਹਾਨ ਢਾਡੀ ਸਨ
ਜੀ,
ਉੱਥੇ ਉਹ ਮਹਾਨ ਵਿਦਵਾਨ, ਮਹਾਨ ਸਾਹਿਤਕਾਰ, ਮਹਾਨ ਇਤਿਹਾਸਕਾਰ, ਮਹਾਨ ਕਹਾਣੀਕਾਰ, ਮਹਾਨ ਨਾਵਲਕਾਰ, ਮਹਾਨ ਗੀਤਕਾਰ, ਮਹਾਨ ਲਿਖਾਰੀ ਤੇ ਮਹਾਨ ਢਾਡੀ ਵਜੋਂ ਸਾਰੇ ਗੁਣ ਉਹਨਾਂ ਵਿੱਚ ਪ੍ਰਵੀਨ ਸਨ
ਜੀ।
ਉਹਨਾਂ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਜ਼ਿਲ੍ਹਾ ਲਾਹੌਰ, ਕਸੂਰ ਤਹਿਸੀਲ ਦੇ ਵਿੱਚ ਸਰਦਾਰ ਖੁਸ਼ਹਾਲ ਸਿੰਘ ਪੰਨੂ ਦੇ ਘਰ ਮਾਤਾ ਦਿਆਲ ਕੌਰ ਜੀ ਦੀ ਕੁੱਖੋਂ ਹੋਇਆ
ਜੀ।
ਤੇ ਢਾਡੀ ਜਗਤ ਨੂੰ ਔਰ ਸਿੱਖ ਕੌਮ ਨੂੰ ਉਸ ਮਹਾਨ ਢਾਡੀ ਕਲਾ ਦੇ ਬੇਤਾਜ ਬਾਦਸ਼ਾਹ ਤੇ ਯੁੱਗ ਪੁਰਸ਼ ਤੇ ਸਦਾ ਮਾਣ ਰਹੇਗਾ। ਗਿਆਨੀ ਸੋਹਣ ਸਿੰਘ ਜੀ ਸੀਤਲ, ਉਹਨਾਂ ਨੇ ਪਿੰਡ ਦੇ ਗ੍ਰੰਥੀ ਕੋਲੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ
ਜੀ।
1930 ਦੇ ਵਿੱਚ ਗੌਰਮੈਂਟ ਹਾਈ ਸਕੂਲ ਕਸੂਰ ਤੋਂ ਉਹਨਾਂ ਨੇ 10ਵੀਂ ਪਾਸ ਕੀਤੀ। 1931 ਦੇ ਵਿੱਚ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। 1933 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਹਨਾਂ ਨੇ ਗਿਆਨੀ ਕੀਤੀ। 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ
ਜੀ।
1924 ਦੇ ਵਿੱਚ ਪਹਿਲੀ ਕਵਿਤਾ ਅਕਾਲੀ ਅਖਬਾਰ ਦੇ ਵਿੱਚ ਛਪੀ। ਉਸ ਤੋਂ ਬਾਅਦ 1927 ਦੇ ਵਿੱਚ ਉਹਨਾਂ ਦੀ ਕਵਿਤਾ ਕੁਦਰਤ ਰਾਣੀ ਕਲਕੱਤੇ ਤੋਂ ਛਾਪਣ ਵਾਲੇ ਪਰਚੇ ਕਵੀ ਦੇ ਵਿੱਚ ਛਪੀ ਸੀ
ਜੀ।
ਤੇ ਅਜੇ 8ਵੀਂ ਦੇ ਵਿੱਚ ਹੀ ਪੜ੍ਹਦੇ ਸੀ ਤੇ ਜਾਂ ਇਹਨਾਂ ਦੀ 1927 ਦੇ ਵਿੱਚ ਕਰਤਾਰ ਕੌਰ ਦੇ ਨਾਲ ਸ਼ਾਦੀ ਹੋ ਗਈ, ਉਦੋਂ ਇਹ 8ਵੀਂ ਚ ਪੜ੍ਹਦੇ ਸੀ। ਇਹਨਾਂ ਦੇ ਘਰ 3 ਪੁੱਤਰ ਤੇ 1 ਬੇਟੀ ਨੇ ਜਨਮ ਲਿਆ
ਜੀ।
ਤੇ 1935 ਦੇ ਵਿੱਚ ਇਹਨਾਂ ਨੇ ਜਥਾ ਬਣਾਇਆ। ਦਰਅਸਲ ਪਿੰਡ ਵਿੱਚ ਰਾਸਧਾਰੀ ਆਉਂਦੇ ਸੀ, ਕਈ ਕਈ ਦਿਨ ਰਾਸ ਪੈਣੀ, ਜਿਦਾਂ ਮੇਲੇ ਲੱਗਣੇ ਤੇ ਰਾਸਧਾਰੀਆਂ ਦੀ ਪੂਰਨ ਭਗਤ, ਰਾਜਾ ਹਰੀ ਚੰਦ, ਕ੍ਰਿਸ਼ਨ ਲੀਲਾ ਦੇ ਡਰਾਮੇ ਕਰਨੇ, ਉਸ ਵਿੱਚ ਗੀਤ ਸੰਗੀਤ ਵੀ ਹੋਣਾ ਤੇ ਉਹਨਾਂ ਕਲਾਕਾਰਾਂ ਦੀਆਂ ਆਵਾਜ਼ਾਂ ਸੁਣ ਕੇ ਜਵਾਨੀ ਦੇ ਵਿੱਚ ਸੀਤਲ ਜੀ ਦੇ ਮਨ ਵਿੱਚ ਇਹ ਮੰਗ ਉੱਠੀ ਕਿ ਢਾਡੀ ਜਥਾ ਬਣਾਇਆ ਜਾਵੇ। ਸੋ ਸਭ ਤੋਂ ਪਹਿਲੇ ਇਹਨਾਂ ਨੇ ਪਿੰਡ ਦੇ ਆਪਣੇ 3 ਮਿੱਤਰ ਹਰਨਾਮ ਸਿੰਘ, ਸਰਦਾਰ ਅਮਰੀਕ ਸਿੰਘ ਤੇ ਸਰਦਾਰ ਗੁਰਚਰਨ ਸਿੰਘ, ਇਹਨਾਂ ਤਿੰਨਾਂ ਨੂੰ ਲੈ ਕੇ ਇੱਕ ਢਾਡੀ ਜਥਾ ਬਣਾਇਆ। ਇਹਨਾਂ ਤਿੰਨਾਂ ਨੂੰ ਲਲਿਆਣੀ ਪਿੰਡ ਦੇ ਸੀ ਉਸਤਾਦ ਚਿਰਾਗ ਦੀਨ, ਉਹਨਾਂ ਦੇ ਕੋਲੋਂ ਇਹਨਾਂ ਨੇ ਢੱਡਾਂ ਤੇ ਸਰੰਗੀ ਵਜਾਉਣੀ ਸਿੱਖੀ ਤੇ ਸੀਤਲ ਸਾਹਿਬ ਆਪ ਮੋਢੀ ਬਣੇ। ਇਹਨਾਂ ਨੇ ਲੈਕਚਰ ਕਰਨਾ, ਕਿਤਾਬਾਂ ਪੜ੍ਹ ਕੇ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹਨਾਂ ਦੇ ਢਾਡੀ ਬਣਨ ਦਾ ਸਬੱਬ ਬਣ ਗਿਆ
ਜੀ।
ਫਿਰ ਸੀਤਲ ਜੀ ਨੇ ਕਲਮ ਵੀ ਚੱਕ ਲਈ ਤੇ ਪ੍ਰਸੰਗ ਲਿਖਣੇ ਸ਼ੁਰੂ ਕਰ ਦਿੱਤੇ। ਦਸਾਂ ਗੁਰੂਆਂ ਸਾਹਿਬਾਨਾਂ ਦੀਆਂ ਜੀਵਨੀਆਂ ਲਿਖੀਆਂ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ, ਮਹਾਰਾਣੀ ਜਿੰਦਾ। ਸੋ ਇਸ ਤਰ੍ਹਾਂ ਇਹਨਾਂ ਨੇ ਸਾਰਾ ਸਿੱਖ ਇਤਿਹਾਸ ਲਿਖਿਆ।
ਵੈਸੇ
ਮੈਂ ਸਰੋਤਿਆਂ ਨੂੰ ਇਹ ਕਹਿਣਾ ਅਣਗਿਣਤ, ਔਰ ਮੈਂ ਕਹਿਣਾ ਵੀ ਮੈਂ ਸਰੋਤਿਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ। ਅੱਜ ਦੀ ਤੇ ਸਾਡੀ ਸ਼ਾਇਦ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਾ ਹੋਵੇ ਵੀ ਸਾਡਾ ਵੀ ਕਦੀ ਰਾਜ ਹੋਇਆ ਕਰਦਾ ਸੀ। ਉਹਨਾਂ ਨੇ ਸੀਤਲ ਸਾਹਿਬ ਨੇ ਇੱਕ ਛੋਟੀ ਜਿਹੀ ਕਿਤਾਬ ਵੀ ਲਿਖੀ ਹੈ, ਦੁਖੀਏ ਮਾਂ ਪੁੱਤ, ਮਹਾਰਾਣੀ ਜਿੰਦਾ ਔਰ ਮਹਾਰਾਜਾ ਦਲੀਪ,
ਹਾਂਜੀ
ਜਿੰਦਾ ਦੇ ਉੱਤੇ। ਉਹ ਵੀ ਕਿਤਾਬ ਛੋਟੀ ਜਿਹੀ ਕਿਤਾਬ ਹੈ, ਮੇਰੇ ਖਿਆਲ 80-90 ਪੰਨੇ ਦੀ ਹੈ। ਅਗਰ ਜਿੱਦਾਂ ਸਰੋਤੇ ਉਹਨੂੰ ਪੜ੍ਹਦੇ ਜਾਣਗੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਵਹਿੰਦਾ ਜਾਏਗਾ, ਇੰਨਾ ਵਿਰਾਗ ਉਹਨਾਂ ਨੇ ਮਾਂ ਪੁੱਤ ਦੇ ਮਿਲਣ ਦਾ ਲਿਖਿਆ। ਫਿਰ ਉਹਨਾਂ ਨੇ ਕਿਤਾਬਾਂ ਲਿਖੀਆਂ, ਸੀਤਲ ਕਰਨਾ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਤਰੰਗਾ, ਸੀਤਲ ਤਰਾਨੀ, ਸੀਤਲ ਬਲਬਲੇ, ਸੀਤਲ ਚੰਗਿਆੜੇ, ਸੀਤਲ ਰਮਜਾ, ਸੀਤਲ ਸੁਗਾਤਾ, ਸੀ ਢਾਡੀ ਵਾਰਾਂ, ਮੇਰੇ ਇਤਿਹਾਸਕ ਲੈਕਚਰ। ਇੱਕ ਉਹਨਾਂ ਨੇ ਸਿੱਖ ਇਤਿਹਾਸ ਦੇ 5 ਸੋਮੇ ਲਿਖੇ। ਵੈਸੇ ਜੇ ਹੁਣ ਸਾਰਾ ਕਿਸੇ ਨੂੰ ਇਤਿਹਾਸ ਪੜ੍ਹਨਾ ਪੈ ਜਾਵੇ ਤਾਂ ਬੜਾ ਸਮਾਂ ਲੱਗਦਾ। ਗਿਆਨੀ ਜੀ ਨੇ, ਸੀਤਲ ਸਾਹਿਬ ਨੇ ਸਿੱਖ ਇਤਿਹਾਸ ਦੇ 5 ਸੋਮੇ ਲਿਖੇ। ਸਿੱਖ ਇਤਿਹਾਸ ਦੇ ਸੋਮੇ, ਭਾਗ ਪਹਿਲਾ, ਭਾਗ ਦੂਜਾ, ਭਾਗ ਤੀਜਾ, ਭਾਗ ਚੌਥਾ, ਭਾਗ ਪੰਜਵਾਂ। ਇਹਦੇ ਵਿੱਚ ਸਿੱਖ ਇਤਿਹਾਸ ਨੂੰ ਜਿੱਦਾਂ ਅੰਗਰੇਜ਼ਾਂ ਨੇ ਜਾਂ ਕਿਸੇ ਹੋਰ ਲਿਖਾਰੀਆਂ ਨੇ ਲਿਖਿਆ, ਉਹਦੇ ਵਿੱਚ ਜੋ ਸ਼ੰਕੇ ਪੈਦਾ ਕੀਤੇ ਗਏ ਉਹਨੂੰ ਨਿਵਰਤ ਕਰਨ ਲਈ ਇਹਨਾਂ ਨੇ ਫਿਰ ਦੁਬਾਰਾ ਇਤਿਹਾਸ ਘੋਖਿਆ ਤੇ ਲਿਖਿਆ
ਜੀ।
ਔਰ ਮੈਂ ਸਮਝਦਾ ਕਿ ਜੇ ਕੋਈ ਉਹ ਸਿੱਖ ਇਤਿਹਾਸ ਦੇ 5 ਸੋਮਿਆਂ ਨੂੰ ਪੜ੍ਹ ਲਵੇ ਤਾਂ ਉਹਨੂੰ ਸ਼ਾਇਦ ਇਤਿਹਾਸ ਵਿੱਚ ਕੋਈ ਹੋਰ ਕਿਤਾਬ ਪੜ੍ਹਨ ਦੀ ਲੋੜ ਨਹੀਂ ਪਵੇਗੀ
ਜੀ।
ਯਾਨੀ ਕਿ ਇਤਨਾ ਵਿਸਥਾਰ ਦੇ ਨਾਲ ਉਹਨਾਂ ਨੇ ਇਸ ਕਿਤਾਬਾਂ ਦੇ ਵਿੱਚ ਆਪਣੀ ਭਰਪੂਰ ਜਾਣਕਾਰੀ ਦੇਣ ਦਾ ਯਤਨ ਕੀਤਾ
ਜੀ।
ਫਿਰ ਵੇਖੋ ਜਿੱਥੇ ਉਹਨਾਂ ਨੇ ਸਿੱਖ ਇਤਿਹਾਸ ਲਿਖਿਆ ਉੱਥੇ ਉਹਨਾਂ ਨੇ ਨਾਵਲ ਵੀ ਲਿਖੇ।
ਬਿਲਕੁਲ,
ਯੁੱਗ ਬਦਲ ਗਿਆ, ਜਵਾਲਾਮੁਖੀ, ਮੁੱਲ ਦਾ ਮਾਸ, ਦੀਵੇ ਦੀ ਲੋ, ਜੰਗ ਜਾਂ ਅਮਨ, ਈਚੋ ਗਿਲ ਨਹਿਰ, ਕਾਲੇ ਪਰਛਾਵੀ, ਤੂਤਾਂ ਵਾਲਾ ਖੂਹ, ਇਹੋ ਜਿਹੇ ਮਹਾਨ ਨਾਵਲ ਉਹਨਾਂ ਨੇ ਲਿਖੇ।
ਬਿਲਕੁਲ, ਤੂਤਾਂ ਵਾਲਾ ਖੂਹ ਜਿਹੜਾ ਅਸੀਂ ਆਪਣੀ ਸਕੂਲੀ ਪੜ੍ਹਾਈ ਦੌਰਾਨ ਸਾਰਿਆਂ ਨੇ ਮੇਰਾ ਖਿਆਲ ਪੜ੍ਹਿਆ ਹੋਣਾ ਜ਼ਰੂਰ।
ਯੁੱਗ ਬਦਲ ਗਿਆ
ਜੀ,
ਹਾਂ, ਕ੍ਰਾਂਤੀਕਾਰੀ ਨਾਵਲ ਸੀ ਉਹਨਾਂ ਦੇ
ਜੀ।
ਫਿਰ ਵੇਖੋ ਜਿੱਥੇ ਉਹ ਐਡੇ ਵੱਡੇ ਨਾਵਲਕਾਰ ਸੀ ਉੱਥੇ ਅਸੀਂ ਆਮ ਸਾਡੇ ਅੱਜ ਕੱਲ ਲੋਕ ਗਾਇਕ ਗੀਤ ਗਾਉਂਦੇ ਆ, ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਤਾਂ ਕੋਲ ਆ ਕੇ ਬੇਨਤੀ ਗੁਜ਼ਾਰੇ, ਬਹੁਤ ਘੱਟ ਸਰੋਤਿਆਂ ਨੂੰ ਪਤਾ ਹੋਣਾ ਵੀ ਇਸ ਗੀਤ ਦਾ ਲੇਖਕ ਕੌਣ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਗੀਤ ਦਾ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਹੈ
ਜੀ। ਜੀ,
ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਲਿਖਿਆ ਇਹ ਗੀਤ ਹੈ, ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ। ਸੋ ਇਸ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ, ਦੇਖੋ ਉਹਨਾਂ ਦੀਆਂ ਅੱਜ ਵੀ ਵਾਰਾਂ ਜਲੰਧਰ ਦੂਰਦਰਸ਼ਨ ਦੇ ਉੱਤੇ, ਆਲ ਇੰਡੀਆ ਰੇਡੀਓ ਦੇ ਉੱਤੇ ਗੂੰਜਦੀਆਂ ਤੇ ਔਰ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਲ ਇੰਡੀਆ ਦੂਰਦਰਸ਼ਨ ਨੇ ਇੱਕ ਡਾਕੂਮੈਂਟਰੀ ਫਿਲਮ ਵੀ ਬਣਾਈ ਸੀ
ਜੀ।
ਔਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਕਦੇ ਕਦੇ ਮਾਵਾਂ ਇਹੋ ਜਿਹੇ ਪੁੱਤਰਾਂ ਨੂੰ ਕਦੇ ਕਦੇ ਪੈਦਾ ਕਰਦੀ ਹੈ, ਔਰ ਕਦੇ ਕਦੇ ਇਹੋ ਜਿਹੇ ਮਹਾਨ ਪੁਰਸ਼ ਸਾਡੀ ਇਸ ਧਰਤੀ ਦੇ ਉੱਤੇ ਆਉਂਦੇ ਆ ਜੋ ਐਡਾ ਖਜ਼ਾਨਾ ਸਾਡੀ ਦੇ ਕੇ ਜਾਂਦੇ ਆ।
ਬਿਲਕੁਲ,
ਮੈਨੂੰ ਵੀ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਮੈਂ ਉਦੋਂ ਯੁਵਾ ਢਾਡੀ ਸਾਂ
ਤੇ
ਮੈਨੂੰ ਗੁਰੂ ਸਰ ਸਰਦਾਰ ਉਹਨਾਂ ਦੇ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ
ਤੇ
ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ 4-7 ਸਾਲਾ ਸ਼ਾਇਦ ਪ੍ਰਕਾਸ਼ ਦਿਹਾੜਾ ਸੀ
ਤੇ
ਉੱਥੇ ਉਹਨਾਂ ਦਾ ਢਾਡੀ ਜਥਾ ਵੀ ਸੀ ਤੇ ਮੇਰਾ ਵੀ ਢਾਡੀ ਜਥਾ ਬੁਲਾਇਆ ਤੇ ਮੈਂ ਉਹਨਾਂ ਦੇ ਚਰਨਾਂ ਤੇ ਜਦੋਂ ਦੰਡੌਤ ਕੀਤੀ ਮੇਰੇ ਮਨ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅੱਜ ਮੈਨੂੰ ਬਹੁਤ ਮਹਾਨ ਸ਼ਖਸੀਅਤ ਦੇ ਦਰਸ਼ਨ ਹੋ ਗਏ। ਔਰ ਸੱਚਮੁੱਚ ਇਹੋ ਜਿਹੀ ਸ਼ਖਸੀਅਤ ਦੇ ਦਰਸ਼ਨ ਹੀ ਕਰ ਰਹੇ ਨਾ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਮੈਂ ਵਡਭਾਗਾ ਸਮਝਦਾ ਆਪਣੇ ਆਪ
ਜੀ ਜੀ।
ਸੋ ਮੈਂ ਇਹ ਵੀ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੇ ਜਿਹੜੇ ਘਰੋਂ ਸੀ ਮਾਤਾ ਕਰਤਾਰ ਕੌਰ, ਉਹ ਸਾਡੇ ਪਰਮ ਪੂਜਿਆ ਪਿਤਾ ਗਿਆਨੀ ਦਇਆ ਸਿੰਘ ਦਿਲਵਰ ਜੀ ਦੇ ਪਿੰਡ ਗੱਗੜ ਸਹਾਰੀ ਤੋਂ।
ਦੇਖੋ
ਅੱਜ ਦੁਨੀਆਂ ਦੇ ਵਿੱਚ ਸਾਡੇ ਸਿੱਖ ਲੋਕ, ਸਿੱਖ ਕੌਮ ਕਦੇ ਵੀ ਗਿਆਨੀ ਸੋਹਣ ਸਿੰਘ ਸੀਤਲ ਔਰ ਗਿਆਨੀ ਦਇਆ ਸਿੰਘ ਦਿਲਬਰ ਨੂੰ ਆਪਣੇ ਦਿਲ ਵਿੱਚੋਂ ਮਨਫੀ ਨਹੀਂ ਕਰ ਸਕਦੇ।
ਬਿਲਕੁਲ ਬਿਲਕੁਲ।
ਔਰ ਲਾਹੌਰ ਦੀ ਧਰਤੀ ਨੇ ਇਹ ਦੋ ਮਹਾਨ ਢਾਡੀ ਸਾਨੂੰ ਦਿੱਤੇ ਨੇ। ਅੱਜ ਵੀ ਜਿਹੜੇ ਢਾਡੀਆਂ ਦੇ ਚਹੇਤੇ ਨੇ ਜਦੋਂ ਕਿਤੇ ਪਾਕਿਸਤਾਨ ਯਾਤਰਾ ਕਰਨ ਗੁਰਦੁਆਰਿਆਂ ਦੀ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਦੋ ਧਰਤੀਆਂ ਨੂੰ ਜਰੂਰ ਸਜਦਾ ਕਰਕੇ ਆਉਣੇ ਆ ਵੀ ਜਿੱਥੇ ਸਾਡੀ ਕੌਮ ਦੇ ਦੋ ਮਹਾਨ ਢਾਡੀ ਪੈਦਾ ਹੋਏ।
ਦੇਖੋ
ਕਾਦੀ ਵਿੰਡ ਔਰ ਗੱਗੜ ਸਾਰੀ ਜਿੱਥੇ ਦਇਆ ਸਿੰਘ ਦਿਲਬਰ ਜੀ ਦਾ ਜਨਮ ਹੋਇਆ ਇਹ ਕੇਵਲ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਵਿੱਥ ਸੀ ਪਿੰਡ ਤੇ ਮੈਂ ਕਹਿੰਦਾ ਵੀ ਦਿਲਬਰ ਸਾਹਿਬ ਨੇ ਫਿਰ ਸੀਤਲ ਸਾਹਿਬ ਨੂੰ ਵੇਖ ਕੇ ਹੀ ਉਹਨਾਂ ਦੇ ਵਾਂਗੂ ਢਾਡੀ ਜਥਾ ਬਣਾਇਆ
ਤੇ
ਦਿਲਬਰ ਸਾਹਿਬ ਵੀ ਦਿਲ ਬਹੁਤ ਸਤਿਕਾਰ ਕਰਦੇ ਸੀ
ਤੇ
ਮੈਨੂੰ ਵੀ ਇੱਕ ਦੋ ਵਾਰ ਪਿਤਾ ਜੀ ਦੇ ਨਾਲ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ। ਪਰ ਮੇਰੀ ਬਦਕਿਸਮਤੀ ਹੈ ਕਿ ਮੈਂ ਉਹਨਾਂ ਦੇ ਨਾਲ ਕੋਈ ਆਪਣੀ ਤਸਵੀਰ ਨਹੀਂ ਖਿਚਵਾ ਸਕਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਮੋਬਾਇਲ ਨਹੀਂ ਸੀ ਹੁੰਦੇ।
ਸੋ
ਇਸ ਤਰ੍ਹਾਂ 23 ਸਤੰਬਰ 1998 ਨੂੰ ਤਕਰੀਬਨ 90 ਸਾਲ ਦੀ ਉਮਰ ਹੋ ਕੇ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ
ਤੇ
ਅੱਜ ਉਹਨਾਂ ਦੀ ਤਸਵੀਰ ਵੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀ ਹੋਈ ਹੈ। ਪਰ ਮੈਨੂੰ ਇਹ ਦੱਸਦਿਆਂ ਬੜਾ ਹੀ ਦੁੱਖ ਮਹਿਸੂਸ ਹੋ ਰਿਹਾ ਹੈ ਵੀ ਜਦੋਂ ਉਹਨਾਂ ਦੀ ਮੌਤ ਹੋਈ ਜਦੋਂ ਰੁਖਸਤ ਹੋਏ ਇਸ ਦੁਨੀਆਂ ਤੋਂ ਤਾਂ ਸੰਸਕਾਰ ਤੇ ਬਹੁਤ ਘੱਟ ਸੰਗਤਾਂ ਨੇ ਸ਼ਿਰਕਤ ਕੀਤੀ ਸੀ। ਉਸ ਤੋਂ ਬਾਅਦ ਮੈਨੂੰ ਇਹ ਵੀ ਗੱਲ ਦੱਸਦਿਆਂ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਜਿਸ ਦਿਨ ਉਹਨਾਂ ਦੀ ਅੰਤਮ ਅਰਦਾਸ ਸੀ
ਜੀ
ਦੱਸਣ ਵਾਲੇ ਦੱਸਦੇ ਆ ਵੀ ਗਿਣਤੀ ਦੇ 10-15 ਬੰਦੇ ਉਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ। ਪੰਜਾਬ ਸਰਕਾਰ ਦਾ ਕੋਈ ਵੀ ਲੀਡਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਲੀਡਰ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋਇਆ
ਜੀ।
ਦੇਖੋ ਉਸ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਹਾਨ ਢਾਡੀ ਦਾ ਪੁਰਸਕਾਰ ਵੀ ਦਿੱਤਾ, ਮਹਾਨ ਸਾਹਿਤਕਾਰ ਦਾ ਵੀ ਪੁਰਸਕਾਰ ਦਿੱਤਾ, ਮਹਾਨ ਲੇਖਕ ਦਾ ਵੀ ਉਹਨਾਂ ਨੂੰ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਮਿਲਿਆ। ਪਰ ਕਿਉਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਵੱਡੇ ਲੀਡਰਾਂ ਦਾ ਸ਼ਿਰਕਤ ਨਾ ਕਰਨਾ ਬੜੇ ਦੁੱਖ ਵਾਲੀ ਗੱਲ ਹੈ।
ਇਹ
ਠੀਕ ਹੈ ਬਾਅਦ ਵਿੱਚ ਹੰਝੂ ਕੇਰ ਲੈਣੀ ਇਹ ਇੱਕ ਵੱਖਰੀ ਗੱਲ ਹੈ, ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ। ਪਰ ਮੈਂ ਇਹ ਵੀ ਕੁਛ ਸਮਝਦਾ ਕੁਛ ਉਹਨਾਂ ਦੇ ਧੀਆਂ ਪੁੱਤਰਿਆਂ ਨੇ ਵੀ ਕੋਈ ਜ਼ਿਆਦਾ ਉਦਮ ਉਪਰਾਲਾ ਨਹੀਂ ਕੀਤਾ। ਉਹਨਾਂ ਦਾ ਇੱਕ ਬੇਟਾ ਵੈਸੇ ਇੱਥੇ ਕੈਨੇਡਾ ਵਿੱਚ ਕੈਲਗਰੀ ਵਿੱਚ ਰਹਿੰਦਾ ਹੈ, ਅਰਜਿੰਦਰ ਸਿੰਘ ਪੰਨੂ। ਸੋ ਉਹਨਾਂ ਨੇ ਵੀ ਕਦੀ ਮੈਨੂੰ ਨੀ ਲੱਗਦਾ ਵੀ ਆਪਣੇ ਪਿਤਾ ਦੀ ਯਾਦ ਵਿੱਚ ਕਦੀ ਕੁਛ ਸਮਾਗਮ ਕੀਤਾ ਹੋਵੇ ਜਾਂ ਆਪਣੇ ਪਿਤਾ ਨੂੰ ਕਦੀ ਯਾਦ ਕੀਤਾ ਹੋਵੇ। ਸੋ ਖੈਰ ਮੈਂ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਪਰਸਨਲ ਮਾਮਲੇ ਨੇ ਮੈਂ ਦਖਲ ਨਹੀਂ ਦੇ ਸਕਦਾ, ਪਰ ਸਾਨੂੰ ਇਹੋ ਜਿਹੇ ਵਿਦਵਾਨ ਢਾਡੀਆਂ ਦੀਆਂ ਯਾਦਾਂ ਵੀ ਮਨਾਉਣੀਆਂ ਚਾਹੀਦੀਆਂ ਔਰ ਇਹੋ ਜਿਹੇ ਢਾਡੀਆਂ ਨੂੰ ਹਮੇਸ਼ਾ ਆਪਣੀ ਦਿਲ ਦੇ ਵਿੱਚ ਬਸਾ ਕੇ ਰੱਖਣਾ ਚਾਹੀਦਾ।
ਬਿਲਕੁਲ ਬਿਲਕੁਲ। ਸੋ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਿੱਖ ਇਤਿਹਾਸ ਨੂੰ ਰਚਣ ਵਾਲੇ ਜਾਂ ਇਸ ਮਹਾਨ ਸਿੱਖ ਵਿਦਵਾਨ ਦੇ ਜੀਵਨ ਦੇ ਉੱਤੇ ਗੱਲ ਕਰਨੀ ਜਿਹੜੀ ਮੈਨੂੰ ਲੱਗਦਾ ਬੜੀ ਅਹਿਮ ਵੀ ਸੀ, ਕਿਉਂਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਸ਼ਾਇਦ ਅਗਲੀਆਂ ਪੀੜ੍ਹੀਆਂ ਤੱਕ ਇਹ ਜਾਣਕਾਰੀ ਜਿਹੜੀ ਉਹ ਪਹੁੰਚਦੀ ਵੀ ਨਹੀਂ ਹੋ ਸਕਦੀ ਜੇਕਰ ਅਸੀਂ ਉਹਨਾਂ ਦੇ ਉੱਤੇ ਗੱਲ ਨਾ ਕਰੀਏ। ਸੋ ਸਿੱਖ ਵਿਦਵਾਨ ਹੀ ਨਹੀਂ ਸਗੋਂ ਬਹੁਤ ਵੱਡੇ ਸਾਹਿਤਕਾਰ ਔਰ ਜਿਸ ਗਿਣਤੀ ਦੇ ਵਿੱਚ ਉਹਨਾਂ ਨੇ ਸਾਹਿਤ ਰਚਿਆ ਔਰ ਸਾਹਿਤ ਦੀ ਹਰ ਵਿਧਾ ਨੂੰ ਜਿਵੇਂ ਉਹਨਾਂ ਨੇ ਛੋਇਆ ਔਰ ਨਾਲ ਹੀ ਨਾਲ ਜਿਵੇਂ ਉਹਨਾਂ ਨੇ ਢਾਡੀ ਕਲਾ ਜਿਹੜੀ ਹੈ ਉਹਨੂੰ ਵੀ ਅੱਗੇ ਲਿਜਾਣ ਦੇ ਵਿੱਚ ਆਪਣਾ ਖਾਸ ਜਿਹੜਾ ਯੋਗਦਾਨ ਦਿੱਤਾ। ਸੋ ਬਹੁਤ ਸਾਰੇ ਗੁਣਾਂ ਦੇ ਉਹ ਧਾਰਨੀ ਸੀ ਔਰ ਉਹਨਾਂ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਯਾਦ ਵੀ ਕਰਦੇ ਹਾਂ ਔਰ ਉਹਨਾਂ ਦੀਆਂ ਇਹਨਾਂ ਮਾਣ ਮਤੀਆਂ ਦੇਣਾ ਦੇ ਲਈ ਮਾਣ ਵੀ ਮਹਿਸੂਸ ਕਰਦੇ ਆ ਜੀ। ਬਹੁਤ ਬਹੁਤ ਧੰਨਵਾਦ ਦਿਲਬਰ ਜੀ।
ਅੱਜ ਦੇ ਜਿਹੜੇ ਢਾਡੀ ਨੇ ਉਹਨਾਂ ਦੀਆਂ ਢਾਡੀ ਵਾਰਾਂ ਗਾ ਕੇ ਆਪਣਾ ਰੋਜ਼ੀ ਰੋਟੀ ਵੀ ਕਮਾ ਰਹੇ ਆ। ਉਸ ਮਹਾਨ ਢਾਡੀ ਨੂੰ ਜਿੱਥੇ ਅਸੀਂ ਸਜਦਾ ਕਰਦੇ ਹਾਂ, ਸਲਾਮ ਕਰਦੇ ਹਾਂ, ਪ੍ਰਣਾਮ ਕਰਦੇ ਹਾਂ, ਅੱਜ ਉਹਨਾਂ ਦੇ 112ਵੇਂ ਜਨਮ ਦਿਨ ਦੇ ਸਾਰੇ ਸਰੋਤਿਆਂ ਨੂੰ ਵਧਾਈ ਦੀ ਭੇਟਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਸਾਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੇ ਜੀਵਨ ਦੇ ਉੱਤੇ। ਉਹਨਾਂ ਦਾ 112ਵਾਂ ਜਨਮ ਦਿਨ ਪਿਛਲੀ 7 ਅਗਸਤ ਨੂੰ ਨਿਕਲ ਕੇ ਗਿਆ ਔਰ ਇਸ ਮਹਾਨ ਵਿਦਵਾਨ ਦੇ ਜੀਵਨ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਵੀ ਬਣਦੀ ਹੈ, ਕਿਉਂਕਿ ਜਿਸ ਗਿਣਤੀ ਦੇ ਵਿੱਚ ਉਹਨਾਂ ਨੇ ਸਾਹਿਤ ਰਚਿਆ, ਜਿਸ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜਾ ਸਿੱਖ ਇਤਿਹਾਸ ਨੂੰ ਛੋਹਿਆ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਦੇਣ ਹੈ ਉਹਨਾਂ ਦੀ, ਹਨਾ। ਔਰ ਇਸ ਕਰਕੇ ਇਹੋ ਜਿਹੇ ਵਿਦਵਾਨਾਂ ਨੂੰ ਜਾਣਨਾ ਉਹਨਾਂ ਦੇ ਬਾਰੇ ਚ ਜਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਜਿਹੜੀਆਂ ਸਿਰਜਣਾਵਾਂ ਨੇ ਉਹਨਾਂ ਨੂੰ ਪੜ੍ਹਨਾ ਜਿਹੜਾ ਸਾਡੇ ਲਈ ਬੇਹੱਦ ਜ਼ਰੂਰੀ ਹੈ ਅੱਜ ਦੇ ਇਸ ਦੌਰ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਦਿਲਬਰ ਸਾਹਿਬ ਦਾ ਕਰਦੇ ਹਾਂ।